ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣ ਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚ ਵੇ ਸਾਹੋ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣ ਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚ ਵੇ ਸਾਹੋ ਜਪ ਮਨ ਹਰ ਹਰ ਨਾਮ ਸਲਾਹੋ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾਹ ਜਪ ਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਸ਼ਬਦ ਅਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛੱਤਰ ਤਖਤ ਕੇ ਮਾਲਕ ਸਾਹਿਬੇ ਇਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਗਿਆਨ ਦੇ ਸਾਗਰ ਸਮੁੱਚੀ ਮਨੁੱਖਤਾ ਦੇ ਸਾਂਝਾ ਆਤਮਕ ਭੰਡਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਅਸਥਾਨ ਦਰਬਾਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਦੇ ਹੁਕਮ ਦੀ ਕਥਾ ਸੁਣ ਰਹੀ सन्मान योग साथ संगत जियो, गुरु की बख्शी फतेह बुलाओ, वाहिगुरु जी का खालसा वाहिगुरु जी की फतेह। दुनिया दे विच असी वेखदे आ कई कलाकार वेखण नूं मिलदे ने जो कलाकृतियां बनाउंदे ने अपनी, कोई सोहनी तो सोहनी तस्वीरां बना रहा है, कोई चित्र बना रहा चित्रकार, पर चित्र बनाउण तों बाद उहदे विच बैठ नहीं जांदा, उस तों वख हो जांदा है ਉਹ ਤਸਵੀਰ ਉਹ ਚਿੱਤਰ ਵੱਖ ਵੱਖ ਜਗ੍ਹਾ ਤੇ ਜਾ ਕੇ ਵਿਕਦੇ ਨੇ ਜਾਂ ਕਿਸੇ ਦੇ ਘਰ ਦੀ ਸ਼ੋਭਾ ਵਧਾਉਂਦੇ ਨੇ, ਪਰ ਚਿੱਤਰਕਾਰ ਵਿੱਚ ਨਹੀਂ ਟਿਕਦਾ। ਕੋਈ ਸੋਨੇ ਦੇ ਗਹਿਣੇ ਬਣਾਉਂਦਾ ਇੱਕ ਤੋਂ ਇੱਕ ਸੁੰਦਰ ਗਹਿਣੇ, ਪਰ ਗਹਿਣੇ ਬਣਾ ਕੇ ਵੱਖ ਹੋ ਜਾਂਦਾ ਏ, ਉਹ ਗਹਿਣਿਆਂ ਦੇ ਵਿੱਚ ਨਹੀਂ ਬੈਠ ਜਾਂਦਾ। ਕੋਈ ਕੁਮਹਾਰ ਸੁੰਦਰ ਤੋਂ ਸੁੰਦਰ ਮਿੱਟੀ ਦੇ ਭਾਂਡੇ ਬਣਾਉਂਦਾ ਹੈ, ਘੜੇ ਬਣਾਉਂਦਾ ਹੈ, ਕਲਾਕ੍ਰਿਤੀਆਂ ਕਰਕੇ ਸੁੰਦਰ ਭਾਂਡਿਆਂ ਦੇ ਵਿੱਚ ਉਹ ਨਹੀਂ ਬੈਠ ਜਾਂਦਾ, ਉਸ ਤੋਂ ਵੱਖ ਹੋ ਜਾਂਦਾ ਏ। ਕਹਿਣ ਦਾ ਭਾਵ ਕਿ ਦੁਨੀਆਂ ਦੇ ਜਿਤਨੇ ਵੀ ਕਲਾਕਾਰ ਨੇ, ਕੋਈ ਇੰਜੀਨੀਅਰ ਹੈ, ਕੋਈ ਬਿਲਡਿੰਗ ਬਣਾਉਣ ਵਾਲਾ ਏ, ਬਣਾਉਣ ਤੋਂ ਬਾਅਦ ਵੱਖ ਹੋ ਜਾਂਦਾ ਏ, ਪਰ ਮਾਲਕ ਵਾਹਿਗੁਰੂ ਉਹ ਇਹੋ ਜਿਹਾ ਕਲਾਕਾਰ ਹੈ ਜਿਹਨੇ ਪੂਰੀ ਦੁਨੀਆਂ ਨੂੰ ਬਣਾਇਆ ਏ, ਪੂਰੀ ਕਲਾਕ੍ਰਿਤੀਆਂ ਨੂੰ ਬਣਾਇਆ ਏ, 84 ਲੱਖ ਜੀਵ ਉਹਨੇ ਬਣਾਏ ਨੇ, ਸਭ ਨੂੰ ਬਣਾ ਕੇ ਉਹ ਕਲਾਕਾਰ ਵੱਖ ਨਹੀਂ ਹੋ ਗਿਆ, ਉਹ ਸਭਨਾ ਦੇ ਵਿੱਚ ਹੀ ਬੈਠ ਗਿਆ ਹੈ, ਸਭਨਾ ਦੇ ਵਿੱਚ ਹੀ ਉਹ ਸਮਾਇਆ ਹੋਇਆ ਹੈ। ਸਭੈ ਗਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਉਹਨੇ ਸੰਸਾਰ ਨੂੰ ਬਣਾਇਆ, ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦੈ ਲਾਇਆ, ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਉਹ ਵਿੱਚ ਹੀ ਬੈਠ ਕੇ ਤੇ ਸੰਸਾਰ ਦੀ ਹਰ ਇੱਕ ਗਤੀਵਿਧੀ ਨੂੰ ਚਲਾ ਵੀ ਰਿਹਾ ਏ ਤੇ ਵੇਖ ਵੀ ਰਿਹਾ ਹੈ। ਉਹ ਆਪਣੇ ਆਪ ਤੋਂ ਆਪ ਪੈਦਾ ਹੋਇਆ ਏ, ਆਪੀਨੇ ਆਪ ਸਾਜੀਐ, ਆਪੀਨੇ ਰਚਿਓ ਨਾਉ, ਦੁਇ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਹਰ ਕਲਾਕ੍ਰਿਤੀ ਦੇ ਵਿੱਚ ਉਹ ਆਪ ਆਸਣ ਲਾ ਕੇ ਬੈਠ ਗਿਆ ਹੈ, ਜਰੇ ਜਰੇ ਚ ਸਮਾਇਆ ਹੋਇਆ ਹੈ। ਅੱਜ ਦਾ ਹੁਕਮ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ, ਉਹ ਸਾਨੂੰ ਇਹੀ ਗੱਲ ਸਮਝਾ ਰਿਹਾ ਏ ਕਿ ਸਭਨਾ ਦੇ ਵਿੱਚ ਉਹ ਆਪ ਹੀ ਵਰਤ ਰਿਹਾ ਹੈ, ਉਹਨੇ ਸਭ ਨੂੰ ਬਣਾਇਆ ਹੈ ਤੇ ਬਣਾ ਕੇ ਵਿੱਚ ਉਹ ਵਰਤ ਵੀ ਆਪ ਰਿਹਾ ਹੈ। ਆਓ ਆਪਾਂ ਹੁਕਮ ਦੀ ਵਿਚਾਰ ਇੱਕ ਇੱਕ ਪੰਕਤੀ ਦੇ ਨਾਲ ਸੁਣਦੇ ਹਾਂ। ਕਿਰਪਾ ਸਤਿਗੁਰੂ ਨੇ ਆਪ ਕਰਨੀ ਹੈ ਤਾਂ ਕਿ ਇਹ ਵਿਚਾਰ ਹੋ ਜਾਵੇ, ਸਾਡੇ ਹਿਰਦੇ ਚ ਵਸ ਜਾਵੇ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਚੌਥਾ, ਘਰ ਪਹਿਲਾ।
ਸੋਰਠ ਮਹੱਲਾ ਚੌਥਾ, ਸੋਰਠ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਹੁਕਮ ਹੈ। ਘਰ ਪਹਿਲਾ ਰਾਗ ਅਨੁਸਾਰ ਇਹਨੂੰ ਪਹਿਲੇ ਘਰ ਚ ਗਾਉਣਾ ਹੈ। ਹਾਂਜੀ,
ਇੱਕ ਓਅੰਕਾਰ ਸਤ ਗੁਰ ਪ੍ਰਸਾਦ।
ਇੱਕ ਓਅੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਮਿਲਦਾ ਕਿਸ ਤਰ੍ਹਾਂ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਸਦਕਾ। ਪ੍ਰਸਾਦ ਦਾ ਅਰਥ ਕੀ ਹੋਇਆ? ਕਿਰਪਾ। ਤੁਸੀਂ ਵੇਖੋ, ਇੱਕ ਪ੍ਰਸ਼ਾਦ ਹੁੰਦਾ ਹੈ ਜੋ ਗੁਰੂ ਕੀ ਦੇਗ ਲੈਂਦੇ ਆ, ਇੱਕ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ, ਪ੍ਰਸਾਦ ਤੋਂ ਹੀ ਪ੍ਰਸ਼ਾਦ ਸ਼ਬਦ ਬਣਿਆ ਹੈ। ਪਰ ਵੇਖਣ ਨੂੰ ਮਿਲਦਾ ਹੈ ਜਦ ਗੁਰੂ ਕੀ ਦੇਗ ਵਰਤਾਈ ਜਾ ਰਹੀ ਹੈ ਕਿਸੇ ਵੀ ਗੁਰੂ ਘਰ ਗੁਰਦੁਆਰੇ ਤੇ ਵਰਤਾਉਣ ਲੱਗਿਆਂ ਵਰਤਾਉਣ ਵਾਲੇ ਸੇਵਾਦਾਰ ਤੋਂ ਇੱਕ ਕਿਣਕਾ ਵੀ ਥੱਲੇ ਡਿੱਗ ਜਾਵੇ ਜਾਂ ਸਾਡੇ ਤੋਂ ਡਿੱਗ ਜਾਵੇ ਤੇ ਅਸੀਂ ਉਸੇ ਵੇਲੇ ਉਹਨੂੰ ਚੁੱਕ ਕੇ ਮੂੰਹ ਚ ਪਾ ਲੈਂਦੇ ਹਾਂ, ਸਾਨੂੰ ਘਰਣਾ ਗਲਾਨੀ ਵੀ ਨਹੀਂ ਆਉਂਦੀ ਕਿ ਵੀ ਇੱਥੇ ਕਈਆਂ ਦੇ ਪੈਰ ਪਏ ਹੋਣਗੇ ਜਾਂ ਗਲੀਚੇ ਉੱਤੇ ਜਾਂ ਥੱਲੇ ਡਿੱਗਿਆ ਪ੍ਰਸ਼ਾਦ, ਪਰ ਉਹ ਹੈ ਇੰਨੀ ਪਵਿੱਤਰ ਚੀਜ਼ ਅਸੀਂ ਉਹਨੂੰ ਸਮਝਦੇ ਹਾਂ ਕਿ ਉਹਨੂੰ ਚੁੱਕ ਕੇ ਮੂੰਹ ਚ ਪਾ ਲੈਂਦੇ ਹਾਂ। ਪਰ ਸਾਹਿਬ ਕਹਿੰਦੇ ਉਹ ਪ੍ਰਸ਼ਾਦ ਹੈ ਤੇ ਉਸ ਤੋਂ ਵੀ ਉੱਪਰ ਦੀ ਚੀਜ਼ ਹੈ ਪ੍ਰਸਾਦ, ਗੁਰੂ ਦੀ ਕਿਰਪਾ। ਜਦ ਇਹ ਬਚਨ ਤੁਸੀਂ ਸੁਣਦੇ ਹੋ ਨਾ, ਉਹ ਜਿਹੜਾ ਪ੍ਰਸ਼ਾਦ ਹੈ ਉਹਨੂੰ ਤੇ ਹੱਥ ਦੀ ਓਕ ਬਣਾ ਕੇ ਅਸੀਂ ਲੈਂਦੇ ਹਾਂ, ਸੰਭਾਲਦੇ ਹਾਂ। ਕਹਿੰਦੇ ਇਹਨੂੰ ਨਾ ਮਨ ਨੂੰ ਆਪਣੇ ਓਕ ਬਣਾ ਲੈ ਤੇ ਫਿਰ ਇਹ ਜੋ ਬਚਨ ਨੇ ਇਹਨਾਂ ਨੂੰ ਅੰਦਰ ਸੰਭਾਲ ਲੈ। ਜੇ ਤੇਰਾ ਮਨ ਖਿੰਡਿਆ, ਇੱਧਰ ਉੱਧਰ ਭੱਜਿਆ ਤੇ ਫਿਰ ਇਹ ਗੁਰੂ ਦੇ ਬਚਨ ਵੀ, ਇਹ ਕਿਰਪਾ ਜੋ ਵਰਸ ਰਹੀ ਹੈ ਇਹ ਵੀ ਥੱਲੇ ਡਿੱਗਦੀ ਹੈ। ਇਸ ਕਰਕੇ ਇਹਨੂੰ ਵੀ ਉਸੇ ਤਰ੍ਹਾਂ ਸੰਭਾਲਣਾ ਹੈ ਜੀ।
ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੋ,
ਉਹ ਆਪ ਹੀ ਸਭਨਾ ਦੇ ਵਿੱਚ ਵਰਤ ਦਿਆ ਹੈ, ਉਹ ਬਹੁਤ ਪਿਆਰਾ ਹੈ, ਉਹ ਆਪ ਹੀ ਅਪਾਹ ਹੈ। ਅਪਾਹ ਜਿਹਨੂੰ ਕੋਈ ਮਾਇਆ ਦੀ ਪਾਹ ਨਹੀਂ ਲੱਗ ਸਕਦੀ, ਉਹ ਪਵਿੱਤਰ ਹੈ, ਉਹਦੇ ਵਰਗਾ ਪਵਿੱਤਰ ਕੋਈ ਹੋਰ ਹੋ ਨਹੀਂ ਸਕਦਾ।
ਵਣ ਜਾਰਾ ਜਗ ਆਪ ਹੈ ਪਿਆਰਾ, ਆਪੇ ਸਾਚਾ ਸਾਹੂ,
ਕਹਿੰਦੇ ਉਹ ਆਪ ਹੀ ਵਣਜਾਰਾ ਹੈ, ਉਹ ਪਿਆਰਾ ਆਪ ਹੀ ਸੱਚਾ ਸ਼ਾਹੂਕਾਰ ਹੈ। ਜੇ ਕਿਤੇ ਕੋਈ ਸ਼ਾਹ ਵਪਾਰ ਕਰ ਰਿਹਾ ਏ, ਕੋਈ ਵੀ ਮਨੁੱਖ ਕੋਈ ਕਰਮ ਕਰ ਰਿਹਾ ਵਰਤ ਰਿਹਾ ਹੈ ਤੇ ਉਹਦੇ ਅੰਦਰ ਉਹ ਮਾਲਕ ਵਾਹਿਗੁਰੂ ਆਪ ਹੀ ਵਸਿਆ ਹੋਇਆ ਹੈ। ਇੱਕ ਰਵਿੰਦਰ ਨਾਥ ਟੈਗੋਰ ਹੋਇਆ ਹੈ, ਉਹ ਤੁਰਿਆ ਚਲਾ ਜਾ ਰਿਹਾ ਸੀ ਤੇ ਉਹ ਸੋਚਦਾ ਹੈ ਕਿ ਕਿਹਾ ਜਾਂਦਾ ਹੈ ਕਿ ਪਰਮਾਤਮਾ ਵਾਹਿਗੁਰੂ ਜੋ ਹੈ ਉਹ ਬੰਦੇ ਦੇ ਅੰਦਰ ਵਸਦਾ ਹੈ, ਪਰ ਬੰਦੇ ਦਾ ਅੰਦਰ ਤੇ ਬਹੁਤ ਗੰਦਾ ਹੈ। ਅੰਦਰ ਮਨੁੱਖ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਅਲਾਵਾ ਗੰਦਗੀ ਵਿਸ਼ਟਾ ਤੋਂ ਲੈ ਕੇ ਹਰ ਇੱਕ ਚੀਜ਼ ਅੰਦਰ, ਖੂਨ ਤੋਂ ਲੈ ਕੇ ਮਿੱਝ ਤੱਕ ਸਭ ਕੁਝ। ਤੇ ਜਿਸ ਬੰਦੇ ਦਾ ਹਿਰਦਾ ਮਨੁੱਖ ਦਾ ਇਤਨਾ ਗੰਦਾ, ਅੰਦਰ ਇਤਨਾ ਗੰਦਾ, ਪਰਮਾਤਮਾ ਵਾਹਿਗੁਰੂ ਤੇ ਬੜਾ ਪਵਿੱਤਰ ਹੈ, ਉਹ ਉੱਥੇ ਕਿਸ ਤਰ੍ਹਾਂ ਵਸ ਸਕਦਾ ਹੈ। ਤੇ ਤੁਰਿਆ ਜਾਂਦੇ ਉਹਨੇ ਰਾਹ ਉੱਤੇ ਵੇਖਿਆ ਗੰਦਗੀ ਮੈਲਾ ਪਿਆ ਸੀ, ਉਹਦੇ ਉੱਪਰ ਸੂਰਜ ਦੀ ਕਿਰਨਾਂ ਪੈ ਰਹੀਆਂ ਸਨ, ਸੂਰਜ ਦੀ ਕਿਰਨਾਂ ਪੈ ਰਹੀਆਂ ਸਨ ਪਰ ਉਹ ਮੈਲੀ ਨਹੀਂ ਸੀ ਹੋ ਰਹੀਆਂ। ਉਹਨੇ ਵੇਖਿਆ ਕਿ ਇਹ ਹੈ ਸੂਤਰ ਕਿ ਜੋ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨੇ, ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹ, ਜੋ ਆਪ ਹੀ ਅੰਦਰ ਵਸਿਆ ਹੋਇਆ ਹੈ ਉਹ ਸੂਰਜ ਦੀ ਕਿਰਨਾਂ ਵਾਂਗ ਮੈਲਾ ਕਦੀ ਨਹੀਂ ਹੁੰਦਾ, ਉਹ ਅਪਵਿੱਤਰਾਂ ਦੇ ਵਿੱਚ ਵਸ ਕੇ ਵੀ ਉਹ ਪਵਿੱਤਰ ਦਾ ਪਵਿੱਤਰ ਹੈ। ਵਣਜਾਰਾ ਜਗ ਆਪ ਹੈ ਪਿਆਰਾ, ਵਣਜ ਕਰੋ ਵਣਜਾਰਿਓ, ਵਖਰ ਲਿਹੋ ਸਮਾਲ, ਜੈਸੀ ਵਸਤ ਵਿਸਾਈ ਹੈ ਤੈਸੀ ਨਿਭੈ ਨਾਲ। ਅਸੀਂ ਵਣਜ ਕਰਨ ਆਏ ਹਾਂ, ਬੰਦੇ ਨੂੰ ਕੋਈ ਨਾ ਕੋਈ ਵਪਾਰ ਕਰਨ ਭੇਜਿਆ ਹੈ। ਕਿਨ ਹੀ ਬੰਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਪਾਰੀ, ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਯਾਦ ਰੱਖਿਓ, ਹਰ ਇੱਕ ਨੂੰ ਹੀਰਾ ਦਿੱਤਾ ਮਾਲਕ ਵਾਹਿਗੁਰੂ ਜੀ ਨੇ, ਹੋ ਕਦਰ ਪਾਵੇ ਨਾ ਪਾਵੇ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੁਣ ਗੁਰਬਾਣੀ ਤਾਂ ਜਨਮ ਨੂੰ ਹੀ ਹੀਰਾ ਕਹਿ ਰਹੀ ਹੈ ਨਾ, ਹੀਰੇ ਜੈਸਾ ਜਨਮ ਹੈ। ਹੁਣ ਹੀਰੇ ਨੂੰ ਤੂੰ ਹੀਰਾ ਬਣਾ ਕੇ ਸੰਭਾਲੇਗਾ ਤੇ ਫੇਰ ਤੇਰਾ ਕਦਰ ਪੈ ਜਾਵੇਗੀ, ਮੁੱਲ ਪੈ ਜਾਵੇਗਾ, ਨਹੀਂ ਤੇ ਫਿਰ ਕੋਈ ਮੁੱਲ ਪੈਣਾ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨਾ ਜਦ 4-5 ਸਾਲ ਦੇ ਹੋਏ ਨਾ, ਤੇ ਪਿਤਾ ਕਲਿਆਣ ਦਾਸ ਜੀ, ਮਹਿਤਾ ਕਲਿਆਣ ਦਾਸ ਜੀ ਪਾਂਧੇ ਕੋਲ ਪੜਾਉਣ ਲੈ ਗਏ, ਪਾਂਧਾ ਕਿਹਾ ਜਾਂਦਾ ਟੀਚਰ ਨੂੰ, ਮਾਸਟਰ ਨੂੰ। ਤੇ ਉੱਥੇ ਜਦ ਪੁੱਜੇ ਨੇ ਤੇ ਪਹਿਲੀ ਪੰਕਤੀ ਦੇ ਚ ਨਾਨਕ ਜੀ ਨੂੰ ਬਿਠਾਇਆ ਗਿਆ, ਕਿਉਂਕਿ ਪਟਵਾਰੀ ਦੇ ਪੁੱਤਰ ਸਨ ਪਾਂਧਾ ਜੀ ਨੇ, ਉਸ ਵੇਲੇ ਉਹ ਇੱਕ ਅੱਖਰ ਲਿਖ ਰਹੇ ਸਨ ਬਲੈਕ ਬੋਰਡ ਤੇ, ਬੱਚਿਆਂ ਨੂੰ ਪੜ੍ਹਾ ਰਹੇ ਸਨ, ਤੇ ਸੱਸਾ ਅੱਖਰ ਲਿਖਿਆ। ਸੱਸਾ ਅੱਖਰ ਫੱਟੀ ਦਿੱਤੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤੇ ਕਿਹਾ ਇਹਦੇ ਉੱਤੇ ਇਹ ਸੱਸਾ ਅੱਖਰ ਲਿਖ ਵੇਖ ਕੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੁੱਛਿਆ, ਪਾਂਧਾ ਜੀ ਇਸ ਅੱਖਰ ਦਾ ਅਰਥ ਕੀ ਹੈ? ਪਾਂਧਾ ਹੈਰਾਨ ਹੋਇਆ, ਆਉਂਦੇ ਹੀ ਸਵਾਲ ਕਰ ਰਿਹਾ। ਕਹਿਣ ਲੱਗਾ, ਨਾਨਕ ਇੱਕ ਅੱਖਰ ਦਾ ਕੋਈ ਅਰਥ, ਕੋਈ ਮੀਨਿੰਗ ਭਾਵ ਨਹੀਂ ਹੁੰਦਾ ਏ, ਕਈ ਅੱਖਰ ਜੁੜਦੇ ਨੇ, ਕੁਝ ਸ਼ਬਦ ਬਣਦਾ ਏ ਤੇ ਉਹਦਾ ਕੋਈ ਅਰਥ ਹੁੰਦਾ ਏ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫੱਟੀ ਸੱਟ ਦਿੱਤੀ ਕਿ ਜਿਸ ਅੱਖਰ ਦਾ ਕੋਈ ਅਰਥ ਹੀ ਨਹੀਂ ਹੈ ਉਹਨੂੰ ਪੜ੍ਹਨ ਦਾ ਕੀ ਲਾਭ। ਹੁਣ ਪਾਂਧਾ ਥੋੜਾ ਗੁੱਸੇ ਚ ਆਇਆ, ਕਹਿਣ ਲੱਗਾ ਤੂੰ ਪੜ੍ਹਨ ਆਇਆ ਜਾਂ ਪੜਾਉਣ ਆਇਆ ਏ? ਜੇ ਮੈਨੂੰ ਨਹੀਂ ਅੱਖਰ ਦਾ ਅਰਥ ਪਤਾ ਤੇ ਤੂੰ ਦੱਸ ਕੀ ਅਰਥ ਹੈ ਇੱਕ ਅੱਖਰ ਦਾ? ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ, ਪਾਂਧਾ ਜੀ ਇੱਕ ਅੱਖਰ ਦਾ ਹੀ ਤੇ ਸਾਰਾ ਪਸਾਰਾ ਹੁੰਦਾ ਹੈ। ਸਤਿਗੁਰੂ ਜੀ ਨੇ ਉਦੋਂ ਫਿਰ ਬਾਣੀ ਪੱਟੀ ਉਚਾਰਨ ਕੀਤੀ ਤੇ ਸਮਝਾਇਆ, ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹਿ ਚਿਤ ਜਿਨ ਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਕਹਿੰਦੇ ਸੱਸੇ ਤੋਂ ਇਉਂ ਜਾਣੋ ਸ੍ਰਿਸ਼ਟੀ ਦੀ ਰਚਨਾ ਮਾਲਕ ਵਾਹਿਗੁਰੂ ਜੀ ਨੇ ਆਪ ਕੀਤੀ ਹੈ। ਸੱਸੈ ਸੋਏ ਸ੍ਰਿਸ਼ਟ ਚਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸਭਨਾ ਦਾ ਮਾਲਕ ਬਣ ਕੇ ਜੋ ਅੱਜ ਦਾ ਹੁਕਮ ਕਹਿ ਰਿਹਾ ਏ ਉਹ ਅੰਦਰ ਹੀ ਵਸ ਗਿਆ ਏ। ਉਹ ਮਾਲਕ ਖੁੱਲ ਨਹੀਂ ਦਿੰਦਾ ਏ, ਉਹ ਨਾਲ ਦੇ ਨਾਲ ਸਭ ਕੁਛ ਵੇਖ ਰਿਹਾ ਹੈ ਤੇ ਜਿਨ੍ਹਾਂ ਨੇ ਆਪਣਾ ਚਿੱਤ ਸੁਰਤ ਜੋੜ ਲਈ ਉਹਦੇ ਨਾਲ, ਸੇਵਤ ਰਹਿ ਚਿੱਤ ਜਿਨ ਕਾ ਲਾਗਾ, ਉਹ ਸਿਮਰਨ ਕਰਦੇ ਰਹੇ, ਆਇਆ ਤਿਨਕਾ ਸਫਲ ਭਇਆ, ਉਹਨਾਂ ਦਾ ਆਉਣਾ ਸਫਲ ਹੋ ਗਿਆ, ਨਹੀਂ ਤੇ ਵਿਅਰਥ ਗਿਆ। ਹੁਣ ਪਾਂਧਾ ਹੈਰਾਨ ਹੋਇਆ, ਕਹਿੰਦਾ ਨਾਨਕ ਜੀ ਥੋੜਾ ਖੋਲ ਕੇ ਹੋਰ ਸਮਝਾਓ, ਸਮਝ ਪਵੇ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ, ਪਾਂਧਾ ਜੀ ਇਉਂ ਜਾਣੋ ਜਿਸ ਤਰ੍ਹਾਂ ਜਿੰਨਾ ਸੰਸਾਰ ਪੈਦਾ ਹੋਇਆ, ਜਿੰਨੇ ਜੀਵ ਮਨੁੱਖ ਪੈਦਾ ਹੋਏ ਨੇ, ਉਹ ਸ਼ੂਨੇ ਜੀਰੋ ਤੋਂ ਵੱਧ ਕੁਝ ਵੀ ਨਹੀਂ ਹਾਂ। ਪਰ ਇੱਕ ਸ਼ੂਨੇ ਹੁੰਦਾ ਨਾ ਜੀਰੋ, ਉਹਦੇ ਸਾਹਮਣੇ ਗਿਣਤੀ ਨਾ ਹੋਵੇ ਤੇ ਉਹਦੀ ਕੋਈ ਵੈਲਿਊ ਨਹੀਂ, ਉਹਦਾ ਕੋਈ ਮੁੱਲ ਨਹੀਂ। ਪਰ ਜੇ ਸਾਹਮਣੇ ਕੋਈ ਗਿਣਤੀ ਆ ਜਾਵੇ, ਏਕਾ ਆ ਜਾਵੇ, ਤੇ ਉਹ ਜਿਹੜੇ ਸਿਫਰ ਨੇ, ਉਹ ਜੀਰੋ ਸ਼ੂਨੇ, ਉਹਨਾਂ ਦੀ ਵੀ ਵੈਲਿਊ ਬਣ ਜਾਂਦੀ ਹੈ। ਦਸ, ਸੌ, ਹਜ਼ਾਰ, ਕਰੋੜ, ਜਿੰਨੇ ਮਰਜ਼ੀ ਸਿਫਰ ਹੋਣ, ਪਰ ਜੇ ਕਿਤੇ ਗਿਣਤੀ ਸਾਹਮਣੇ ਨਹੀਂ ਮੁੱਲ ਨਹੀਂ, ਪਰ ਜੇ ਗਿਣਤੀ ਸਾਹਮਣੇ ਆ ਜਾਵੇ, ਇੱਕ ਆ ਜਾਵੇ, ਤੇ ਫਿਰ ਮੁੱਲ ਪੈ ਜਾਂਦਾ ਏ। ਕਹਿਣਾ ਇਹ ਚਾਹੁੰਦਾ ਹਾਂ ਕਿ ਅਸੀਂ ਭਾਵੇਂ ਬਿਲਕੁਲ ਸ਼ੂਨੇ ਹਾਂ, ਸਿਫਰ ਹਾਂ, ਪਰ ਜੇ ਇੱਕ ਨਾਲ ਜੁੜ ਜਾਂਦੇ ਹਾਂ ਪਰਮਾਤਮਾ ਵਾਹਿਗੁਰੂ ਨਾਲ ਨਾ, ਤੇ ਸਾਡਾ ਵੀ ਕੋਈ ਮੁੱਲ ਪੈ ਜਾਂਦਾ ਹੈ। ਜੀਵਨ ਤੇ ਹੀਰੇ ਵਰਗਾ ਸੀ ਪਰ ਅਸੀਂ ਅਜਾਈ ਗਵਾ ਲਿਆ, ਪਰ ਜਿਹੜੇ ਜੁੜ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਉਹ ਫਿਰ ਵਣਜਾਰਿਆਂ ਸੋ ਵਣਜ ਕਰ, ਵੱਖਰ ਲੈ ਸੰਭਾਲ, ਉਹ ਵਾਲੀ ਗੱਲ ਹੁਣ ਜਾਂਦੀ ਹੈ। ਵਣਜ ਕਰੋ ਵਣਜਾਰਿਓ, ਵੱਖਰ ਲੇਹੋ ਸੰਭਾਲ, ਲਖੀ ਸ਼ਾਹ ਵਣਜਾਰਾ 350 ਸਾਲਾ ਸ਼ਹੀਦੀ ਸ਼ਤਾਬਦੀ ਵਿਸ਼ਵ ਭਰ ਦੇ ਵਿੱਚ ਮਨਾਈ ਜਾ ਰਹੀ ਹੈ ਨਾ। ਹਰ ਇੱਕ ਗੁਰਦੁਆਰਾ, ਹਰ ਇੱਕ ਸੰਸਥਾ, ਹਰ ਇੱਕ ਮੈਨੇਜਮੈਂਟ ਆਪਣੇ ਆਪਣੇ ਤਰੀਕੇ ਨਾਲ ਵਿਦੇਸ਼ਾਂ ਵਿੱਚ ਵੀ ਮਨਾ ਰਹੇ ਨੇ, ਦੇਸ਼ ਵਿੱਚ ਵੀ ਮਨਾ ਰਹੇ ਨੇ। ਤੇ ਦੇਖੋ ਲਖੀ ਸ਼ਾਹ ਨੂੰ ਕਿਸਨੇ ਜਾਣਨਾ ਸੀ? ਭਾਵੇਂ ਵੱਡੇ ਤੋਂ ਵੱਡਾ ਵਪਾਰੀ ਸੀ, ਪਰ ਕਿਸਨੇ ਜਾਣਨਾ ਸੀ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾ ਵਰਤ ਜਾਂਦੀ। ਭਾਵੇਂ ਏਡਾ ਵੱਡਾ ਵਪਾਰੀ ਸੀ ਕਿ ਹਕੂਮਤ ਨੂੰ ਵੀ ਉਹੀ ਸਾਰਾ ਮਾਲ, ਅਸਬਾਬ, ਗਰੋਸਰੀ ਤੇ ਰੋਜ਼ ਦਾ ਸਮਾਨ ਤੋਂ ਲੈ ਕੇ ਹਰ ਇੱਕ ਵਸਤੂ ਉਹ ਉੱਥੇ ਵਪਾਰ ਕਰਦਾ ਹੁੰਦਾ ਸੀ। ਪਰ ਅਸਲ ਵਪਾਰ ਉਦਨ ਹੋਇਆ ਜਿੱਦਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਧੜ ਨੂੰ ਸੰਭਾਲਣ ਲਈ ਜਾਨ ਤਲੀ ਤੇ ਧਰ ਕੇ ਆਪਣੇ ਪੁੱਤਰ ਨੂੰ ਨਾਲ ਲੈ ਕੇ, ਤੇ ਪਤਾ ਏ ਕਿ ਮੈਂ ਰੋਕ ਤੇ ਨਹੀਂ ਸਕਦਾ ਸ਼ਹੀਦੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਆਪ ਸਮਰੱਥ ਨੇ ਤੇ ਆਪ ਸੀਸ ਦੇਣ ਆਏ ਨੇ, ਪਰ ਗੁਰੂ ਦੇ ਧੜ ਦੀ ਸੀਸ ਦੀ ਸੰਭਾਲ ਜ਼ਰੂਰ ਕਰਾਂਗਾ, ਭਾਵੇਂ ਮੇਰਾ ਤੇ ਮੇਰੇ ਪੁੱਤਰ ਦਾ ਸਿਰ ਲੱਗ ਜਾਵੇ, ਸਰੀਰ ਲੱਗ ਜਾਵੇ। ਪਤਾ ਇਹ ਨਹੀਂ ਸੀ ਕਿ ਭਾਈ ਜੈਤਾ ਜੀ ਸੀ ਸੰਭਾਲ ਕੇ ਲੈ ਜਾਣਗੇ, ਪਰ ਸੰਭਾਲਿਆ ਲੱਖੀ ਸ਼ਾਹ ਮਨਜਾਰਾ ਨੇ। ਇੱਕ ਗੱਲ ਯਾਦ ਰੱਖਿਓ, ਸਭ ਕੁਝ ਦਾਅ ਤੇ ਲਾ ਦਿੱਤਾ ਸੀ, ਪਤਾ ਸੀ ਔਰੰਗਜ਼ੇਬ ਵਰਗਾ ਜ਼ਾਲਮ ਬਾਦਸ਼ਾਹ ਹੋਵੇ ਤੇ ਜੇ ਪਤਾ ਲੱਗ ਗਿਆ ਮੇਰਾ ਵਪਾਰ ਵੀ ਗਿਆ, ਘਰ ਬਾਰ ਵੀ ਗਿਆ, ਸਭ ਕੁਝ ਚਲਾ ਜਾਵੇਗਾ। ਪਰ ਉਸ ਵਣਜਾਰੇ ਨੇ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਧੜ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ, ਲਾਂਬੂ ਲਾ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਸਤਿਗੁਰੂ ਜੀ ਦਾ ਸੰਸਕਾਰ ਸਤਕਾਰ ਨਾਲ ਹੋ ਜਾਵੇ। ਦਾਸ ਕਹਿ ਕੇ ਨਿਕਲ ਜਾਵੇਗਾ ਤੁਸੀਂ ਸੁਣ ਕੇ, ਪਰ ਯਾਦ ਰੱਖਿਓ ਘਰ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ। ਘਰ ਕੇਵਲ ਮਕਾਨ ਨਹੀਂ ਹੁੰਦਾ, ਘਰ ਨੂੰ ਆਪਣੇ ਹੱਥ ਨਾਲ ਅੱਗ ਲਾਉਣੀ ਨਾ ਇਹ ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਪਰ ਕੀਤਾ ਲੱਖੀ ਸ਼ਾਹ ਵਣਜਾਰੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਕੀਤਾ, ਰਕਾਬਗੰਜ ਸਾਹਿਬ ਆਪਣੇ ਨਾਲ ਲੱਖੀ ਸ਼ਾਹ ਵਣਜਾਰਾ ਹਾਲ ਦੇ ਨਾਮ ਨਾਲ ਨਾਲ ਬਿਠਾ ਲਿਆ ਤੇ ਰਹਿੰਦੀ ਦੁਨੀਆ ਤੱਕ ਅਮਰ ਕਰ ਦਿੱਤਾ। ਹਰ ਗੁਰਪੱਬ ਹਰ ਵੱਡਾ ਸਮਾਗਮ ਉੱਥੇ ਹੁੰਦਾ ਏ, ਜਿਹੜਾ ਵੀ ਉਸ ਵੱਡੇ ਵਪਾਰੀ ਮਾਲਕ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜਾਂਦਾ ਏ, ਜਿਹੜਾ ਗੁਰੂ ਵਪਾਰੀ ਨਾਲ ਜੁੜ ਜਾਂਦਾ ਏ ਉਹ ਫਿਰ ਲੱਖੀ ਸ਼ਾਹ ਵਣਜਾਰੇ ਵਾਂਗ ਅਮਰ ਵੀ ਹੋ ਜਾਂਦਾ ਹੈ ਜੀ।
ਆਪੇ ਵਣਜ ਵਪਾਰੀਆ ਪਿਆਰਾ, ਆਪੇ ਸੱਚ ਵੇ ਸਾਹੋ।
ਆਪ ਹੀ ਵਣਜ ਕਰਨ ਵਾਲਾ ਵੱਡਾ ਵਪਾਰੀ ਹੈ, ਉਹ ਬਹੁਤ ਪਿਆਰਾ ਏ। ਆਪੇ ਸੱਚ ਵੇ ਸਾਹ, ਉਹ ਸੱਚੀ ਰਾਸ ਦੇਣ ਵਾਲਾ ਸ਼ਾਹ ਹੈ। ਦੁਨਿਆਵੀ ਸ਼ਾਹੂਕਾਰ ਕਿਤੇ ਮੁਕਰ ਵੀ ਜਾਂਦੇ ਨੇ ਕੁਝ ਕਹਿ ਕੇ, ਪਰ ਕਹਿੰਦੇ ਉਹਦੇ ਕੋਲ ਜੋ ਉਹ ਐਸਾ ਸ਼ਾਹ ਹੈ ਉਹਦੇ ਕੋਲ ਨਾਮ ਰੂਪੀ ਧਨ ਹੈ, ਉਹ ਨਾਮ ਰੂਪੀ ਧਨ ਕਦੀ ਮੁਕਦਾ ਹੀ ਨਹੀਂ ਹੈ, ਉਹ ਸੱਚ ਦਾ ਵਪਾਰ ਕਰਨ ਵਾਲਾ ਵਪਾਰੀ ਹੈ ਜੀ।
ਜਪ ਮਨ ਹਰ ਹਰ ਨਾਮ ਸਲਾਹ।
ਇਸ ਲਈ ਸਤਿਗੁਰੂ ਜੀ ਕਹਿੰਦੇ ਐ ਮੇਰੇ ਮਨ ਤੂੰ ਹਮੇਸ਼ਾ ਉਸ ਮਾਲਕ ਵਾਹਿਗੁਰੂ ਦਾ ਨਾਮ ਜਪਦਾ ਰਹਿ, ਉਹਦੀ ਸਿਫਤ ਸਲਾਹ ਕਰਦਾ ਰਹਿ।
ਗੁਰ ਕਿਰਪਾ ਤੇ ਪਾਈਐ ਪਿਆਰਾ, ਅੰਮ੍ਰਿਤ ਅਗਮ ਅਥਾਹ।
ਉਹਨੂੰ ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਾਤਮਾ ਵਾਹਿਗੁਰੂ ਜੇ ਆਪ ਕੋਈ ਪ੍ਰਾਪਤ ਕਰ ਸਕਦਾ ਹੋਵੇ ਤੇ ਕਰ ਨਾ ਲਵੇ, ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੀ ਜਦ ਪੁੱਛਿਆ ਗਿਆ ਤੇਰਾ ਗੁਰੂ ਕੌਣ ਹੈ, ਅੱਜਕਲ ਕੇਵਲ ਗੂਗਲ ਤੇ ਨਾ ਸਰਚ ਕਰ ਲਿਆ ਕਰੋ, ਗੂਗਲ ਤੇ ਬਹੁਤ ਕੁਝ ਝੂਠ ਉੱਥੇ ਲਿਖਿਆ ਜਾ ਰਿਹਾ, ਜਾਣ ਕੇ ਵੀ ਪਾਇਆ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰੂ ਜੀ ਫਲਾਣੇ ਸੀ, ਇਸ ਤਰ੍ਹਾਂ ਸੀ। ਪਰ ਪੁੱਛ ਲਿਆ ਕਰੋ ਆਪ ਗੁਰੂ ਤੋਂ, ਹਰ ਸ਼ਬਦ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਜਾਂਦਾ ਹੈ, ਹਰ ਸਵਾਲ ਦਾ ਜਵਾਬ ਗੁਰੂ ਘਰ ਤੋਂ ਮਿਲ ਜਾਂਦਾ ਹੈ। ਜਦ ਪੁੱਛਿਆ ਗਿਆ ਸੀ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਹਿ ਦਿੱਤਾ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ, ਮੇਰਾ ਗੁਰੂ ਸ਼ਬਦ ਹੈ। ਤੇ ਸ਼ਬਦ ਕੀ ਹੋਇਆ ਫਿਰ ਸਾਡੇ ਗੁਰੂ ਦਾ ਗੁਰੂ, ਕਿਉਂਕਿ ਸਾਡਾ ਗੁਰੂ ਕੌਣ, ਕਿੱਥੋਂ ਸਿੱਖੀ ਆਰੰਭ ਹੋਈ, ਗੁਰੂ ਨਾਨਕ ਦੇਵ ਸਾਹਿਬ ਜੀ ਤੋਂ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਆਪਣਾ ਗੁਰੂ ਸ਼ਬਦ ਨੂੰ ਕਹਿ ਰਹੇ ਨੇ, ਇਸ ਦਾ ਮਤਲਬ ਕਿ ਸ਼ਬਦ ਸਾਡੇ ਗੁਰੂ ਦਾ ਗੁਰੂ, ਅੱਜ ਸਾਡਾ ਗੁਰੂ ਵੀ ਸ਼ਬਦ ਹੈ, ਕਿਉਂਕਿ ਸਾਨੂੰ ਹੁਕਮ ਹੋ ਗਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼ਬਦ ਸਾਡੇ ਗੁਰੂ ਦਾ ਗੁਰੂ, ਸ਼ਬਦ ਸਾਡਾ ਗੁਰੂ, ਤੇ ਸ਼ਬਦ ਆਪ ਵਾਹਿਗੁਰੂ, ਜਿੱਥੇ ਕਿਹਾ ਜਾਂਦਾ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੇਵ ਅਵਰ ਨਾ ਕੋਈ, ਬਾਣੀ ਆਪ ਨਿਰੰਕਾਰ ਹੈ ਕਿਉਂਕਿ ਵਾਹਿਗੁਰੂ ਆਪ ਬੋਲਿਆ ਹੈ। ਤੇ ਯਾਦ ਰੱਖਿਓ ਉਹਦੀ ਪ੍ਰਾਪਤੀ ਪੂਰੇ ਗੁਰੂ ਤੋਂ ਹੀ ਹੋ ਸਕਦੀ ਹੈ। ਤੇ ਪੂਰਾ ਗੁਰੂ ਕੌਣ ਹੈ, ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪੂਰੇ ਗੁਰੂ ਨੇ। ਤੁਸੀਂ ਇਉਂ ਜਾਣੋ ਜਿਸ ਤਰ੍ਹਾਂ ਅੱਜ ਕੱਲ ਨਾ ਐਕਸਪ੍ਰੈਸ ਵੇ ਬਣ ਗਏ ਨੇ, 200 किलोमीटर लंबे वो एक्सप्रेस वे सीधा राह है, तुसी तुरे चले जाओ, कोई फिक्र नहीं है। पर जिथे कोई चौराहा दुराहा या तिराहा आ जावे, वो भावे 100 फीट का ही क्यों ना होवे, उथे बड़ा सुचेत होना पाएगा। उथे राह चुनन लग्या जे भुलेखे नाल गलत राह चुन लिया, मंजिल भी गवाच जावेगी ते वक्त भी बर्बाद जावेगा, हो सकदा लुट्टे पुट्टे भी जाइए। इस करके जो सतगुरु अज कह रहे ने पूरे गुरते पाई है, उस वाहेगुरु नू प्राप्त करने लई पूरा गुरु चाहिदा, कोई देहधारी नहीं। एक घटना चेते आई सच्ची, कहंदे एक बच्ची सी चंगे गुरसिख परिवार दी, पर उहदा किते आनंद कारज पड़ा दिता गया देहधारी गुरुआं नू मन्नण वाले घर दे विच। जद व्याह के गई ते सवेर होई ते सस सहुरे ने पति ने कहा गुरु दे दर्शन करन चलना है। बच्ची ने सोचा गुरु ग्रंथ साहिब जी को ले जा रहे होणगे, पर जद उत्थे पुज्जे ते हैरान हो गई, उत्थे ते बाहर कुछ बंदियां दी लाइन लगी सी ते सेवादार खड़े सी ते एक एक करके अंदर भेजा जांदा सी, वो दर्शन करके आ जांदा सी फिर दूजे नूं भेजा जांदा सी। हैरान होई, मेरे गुरु ग्रंथ साहिब जी दा दर ते सब लई बराबर खुलिया है। पर इंतजार कीता, सौरा गया दर्शन कर आया, फिर सस गई, फिर पति गया वापस आया, फिर इन्हू समझाया कि अंदर जाना है ते हुज्जत नहीं करनी, जो गुरु कवे उन्हू सत करके मन लेना है। एजेंट सेवादारा ने भी समझाया, पर जद बच्ची अंदर गई, गुरमत दी सूझ रखन वाली सी, सोचिया अंदर गुरु ग्रंथ साहिब जी का प्रकाश होवेगा, पर अंदर ते कोई देहधारी गुरु बैठा सी, कोई बुजुर्ग बैठा सी, खैर प्रकाश नहीं सी गुरु ग्रंथ साहिब जी दा, ते एक बुजुर्ग जान के पैरी हथ ला दिता, नहीं ते गुरु ग्रंथ साहिब जी दा प्रकाश हुंदा ते फिर किसे दे पैरां नूं हथ भी नहीं ला सकदे। जद बैठी ते उस देहधारी गुरु ने कह दिता, अज दिन तो तू मैनू गुरु मन लिया है, तेरे तन उत्ते मन उत्ते धन उत्ते मेरा अधिकार हो गया, मैं जो जद चाहवा मंग लिया तू इनकार नहीं कर सकेगी। हुण आम जे कोई दुनिया आवी औरत या बच्ची हुंदी, हो सकदा प्रभाव कबूल करके कुछ ना बोल पांदी, पर ए ते गुरमत दी सूझ रखन वाली बच्ची सी। इने कहा, बुजुर्गो जद मेरा आनंद कारज पढ़ाया गया ना, उस दिन मैनू एक गल समझा दिती गई कि तेरे तन उते अधिकार केवल तेरे पति दा है, ते मेरे पति उत्ते अधिकार केवल मेरा है, ते तन ते मेरा रह नहीं गया, तन मैं कुछ कमाया नहीं, उत्ते मां बाप दा सी, इत्थे सस सहुरे दा है, ते ना तन मैं दे सकदी आ ना तन, हां मन जरूर मैं अपना मन दी सा, ओ मन मैं गुरु ग्रंथ साहिब जी नूं अर्पण करके गुरु ग्रंथ साहिब जी नूं गुरु मन चुकी आ, जे तुहाडे च जरूरत है ते मेरे मन नूं अपने वल मोड़ लो। हुण उसनू समझ आ गई देहधारी गुरु नू के इन्नू नहीं भटकाया जा सकता। उन्हें उसे वेले क्या नास्तक कित्थों आ गए नू छेती कड्डो, वह कहंदी मैं भी ए चाहुंदी सां, बाहर आई सस सहुरे पति नाल घर गई, इस तरह निम्रता नाल गुरमत दी सूझ देनी शुरू कीती कि सब नू सीधे राह पा के गुरु ग्रंथ साहिब जी नाल जोड़ दिता।
रहाओ आपे सुन सब वेखदा प्यारा, मुख बोले आप मुहाहो।
रहाओ देख के विश्राम देख के जो आपा पंक्ति सुन आए हां, इत्थे हमेशा रुक्यो कि गुरु तो ही असी परमात्मा वाहिगुरु नूं प्राप्त कर सकदे आ, क्योंकि हम अंधले अंध बिखै बिखराते क्यों चाले गुर चाली, असी ते अन्ने होए पए आ माया रूपी बिख दे करके, किस तरह तुर सकदे उस राह उत्ते, जे किते गुरु ही कृपा करे हम लावै अपन पाली, अपना पल्ला फड़ा दवे, ते पल्ला ओनू फड़ाउंदा जो फड़ना चाहवे, जेड़ा आप भटकदा फिरदा ते की करे। हां जे मालक वाहिगुरु ही कृपा करे ते चंगे पासे जोड़ दवे, क्योंकि वो आप ही सब कुछ सुन रहा, आपे सुन सब वेखदा प्यारा मुख बोले आप मुहाऊं। कहंदे वो अपने मुख तो बड़ा मिठा बोलदा है। तुसी सोचो कि मालक वाहिगुरु जी दी बोली की है, कि पंजाबी है, कि संस्कृत है, कि गुजराती मराठी है, कि जर्मन फ्रेंच है, कि इंग्लिश है, नहीं, सारी बोलियां वो आप बुलवा रहा है। पर गुरु ग्रंथ साहब जी तो पूछिए कि ओदी बोली की है, ओदी बोली है मिठा बोलना, मिठ बोलड़ा जी हर सज्जन स्वामी मोरा, हो संभल थकी ओ कदे ना बोले कौड़ा, कौड़ा बोलना जाना पूरन भगवाना औगुण को ना चितारे। काश आपा भी जतन करना आरंभ कर दईए, जे आपा फिक्का बोलदे आ, जे आपा पति पत्नी लड़दे आ, जे आपा मां बाप नाल कौड़ा बोलदे आ, ते क्यों ना असि मिठा बोलना शुरू कर दईए, क्योंकि साडे गुरु दी बोली, साडे वाहिगुरु दी बोली ते मिठी है। ते जिथे मिठा बोलोगे उथे समझो वाहिगुरु आप आ गया है। कपट ना होवे, जिन मन होर मुख होर से कांडे कच्चिया, विखावा ना होवे, वाक च निमरता ते मिठास होवे ना, फिर प्रभ जी बसै साध की रसना। कहंदे ओ आप बहुत मिठा बोलदा है जी,
आपे उजड़ पाएंदा प्यारा, आप विखाले राहो।
ओ चावे ते आप ही उजड़ पा दिंदा, कुराहे पा दिंदा है, पटका दिंदा है, पर जे ओ आप चावे ते राह भी विखा दिंदा है। ओदे हथ है, ओ समझा सकदा है कि भी ना दूजे माड़े पासे जाओ। तुसी वेखो सतगुरु गुरु गोबिंद सिंह साहब जी दा सिंह होवे भाई जोगा सिंह वर्गा, ते आनंद कारज हो रहा है, ते सतगुरु ने परख कीती, हुक्मनामा भेज दिता, जिस हाल विच है उसे वेले तुर पै। हुण कहंदे लावां आईयां सन, हाले दो लावां आईयां ने, ते हुक्म उत्थे जाके फड़ा दिता सिख ने, ते जद पढ़िया उस सिंह ने, ते उदों ही तुर पिया। समझाया सब ने कि भी कर लै आनंद कारज, बाद चला जावी। कहंदे नहीं, सतगुरु दा हुक्म आया ते लिखिया जिस हाल विच उसे वेले तुर पै। हुण तुर पिया ते राह दे विच एक जगह आराम करन ले ठहरिया। लम्मे राह हुंदे सन, पैदल तुरना हुंदा सी, गड्डियां मोटर कारां थोड़ी हुंदियां सन। किसे सरां च ठहरिया ते सामने वैश्वा दा द्वारा सी। तुसी कई बारी सुनिया वैश्वा दा दे द्वारे ते चला गया, कुराहे ए मन आप ही उस पासे तुर पिया। ते जद पुज्या वैश्वा दे द्वारे ते साहिब गुरु गोबिंद सिंह साहब जी ने राह विखा दिता। जे एक कदम अगे वध जांदा ते फेर हो सकदा है नरक च गर्क, ते जे गुरु ने हथ फड़ लिया, बां फड़ा ली, ते कुराहे तो राहे पा दिता जी।
आपे ही सब आप है प्यारा, आपे वे परवाह।
आपे ही सब आप है प्यारा, वो आप ही आप है सब कुछ, ते सब कुछ दा मालक हुंदिया होया वे परवाह भी है। साडे विचो ना बहुते लोग लापरवाह हुंदे ने, लापरवाह ओ हुंदे ने जो कुछ करना ही नहीं चाहते। ते जे किते दौलत कोल बहुत है, ते बहुत कुछ सरमाया है, ते एहो जे बंदे बेपरवाह नहीं हुंदे। ओ हर वेले परवाह करदे रहंदे ने, फिकरां च मरदे रहंदे ने कि मेरे तो ये चला ना जावे, कोई खो ना लवे। पर कहंदे मालक वाहिगुरु सब कुछ दा मालक हो के, आप ही आप हो के भी बेपरवाह है, ओनू कोई परवाह नहीं है जी।
आपे आप उपाय दा प्यारा, सिर आपे तंदड़ लाहो।
कहंदे आप ही सब नू उपा के पैदा करके, ते फिर कहंदे धंधे भी आप ही दिंदा सब नू। तुद संसार उपाया सरह सर तंदै लाया वेख्या कीता आपना कर कुदरत पासा टाहल जियो। बाबा कबीर साहब जी ने कहा ना तुम जो कहिए तो हो नंद को नंदन नंद सो नंदन का कोरे। कहंदे जे किते तुसी कहंदे हो कि श्री कृष्ण जी दे पिता नंद ने ते फिर नंद दा पिता कौन है? कहंदे ओदा पिता। ते फिर ओदा पिता कौन है? कहंदे होर अगे एक होर पिता। ओदी मां कौन? अगे एक होर मां। ते कहंदे गल मुकाओ, गुरु ग्रंथ साहब जी कहंदे माय ना होती बाप ना होता कर्म ना होती काया। हम नहीं होते तुम नहीं होते कौन कहां ते आया। जद कोई मां बनी नहीं सी, जद कोई पिता बनिया नहीं सी, जद कोई काया शरीर भी नहीं सी बनिया, असी भी नहीं सी तुसी भी नहीं सी, उदों दसो कौन कितों आया। ते कबीर साहब जी कहंदे कबीर को स्वामी ऐसो ठाकुर जाको माई ना बापो रे। कहंदे मैं ते वेखदा पहली मां भी किसे ने पैदा कीती होनी बनाई होनी है, किसे ने पिता भी बनाया होवेगा ताई सिलसिला अगे तुरिया है ना। ते ओ बनाउन वाला कौन है? ओ है परमात्मा वाहिगुरु। इस करके सतगुरु जी कह रहे ने कि सब कुछ ओ आप ही आप है जी।
आप कराए साखती प्यारा आप मारे मर जाओ।
आप कराए साखती प्यारा, साखती दा एथे अर्थ है बनतर, रचना करनी, रचना करनी। परमात्मा वाहिगुरु जी ने इस संसार दी रचना कीती, हर एक जीव नू ओ बना रहा है ते उस तों बाद मिटा भी ओ रहा है, जन्म भी ओ दे रहा है ते मार भी ओ ही रहा है जी।
आपे बतन पातनी प्यारा आपे पार लंगाहो।
कहंदे ओ आप ही किनारा है, आप ही पतन है, आप ही पातनी है, ओ आप ही पार लंघाउन वाला है। जद ओ पार लंघाउन ते आवे ते कोई डोब नहीं सकदा, ते जद ओ डोबन ते आवे ते कोई तार नहीं सकदा। बस पुकार होवे तार स्वामी ज्यों जानो तों तार स्वामी। जद मान देण ते आउंदा है ना ते गुरु मलाह नू भेज दिंदा है। ऐसा ही होया सी ना कि गुरु गोबिंद सिंह साहब सतगुरु जी ने सैदा मलाह नू तारना सी, ते सतगुरु ने खेड रचाई कि भई ये दरिया पार करना है ते असी आ रहे हां। ते सेवका ने खबर कर दित्ती उथे कई बेड़ियां सन, ते बेड़ियां कईयां दी नवियां वी सन सोहणियां, ते सैदा मलाह दी बड़ी पुरानी जी टुट्टी भज्जी जी एक बेड़ी सी ना सी। ते ओ जिथे होरां नू चा चढ़िया भी सतगुरु तां सोहणी नवी बेड़ी च चढ़नगे, इधर सैदा मलाह भी अपनी पुरानी उन्हों बड़ा साफ सुथरा कर रहा है। अगलिया ने ताने मेने मारे भी तू की टुट्टी भज्जी बेड़ी नू इहनू साफ सुथरा कर रहे हैं, सतगुरु आउणगे ते किसे चंगी बेड़ी च सवार होणगे। पर इन्हां नू की पता कि इत्थे ते शरदा दी खेड है, इत्थे ते निम्रता दी खेड है, अहंकारियां वल मूंह गुरु नहीं करदा है। सतगुरु गुरु गोबिंद सिंह साहब जी जद पुजे ते कहंदे सिद्धे सैदा मलाह वल चले गए। ओदी नाव विच बैठे सैदा मलाह ने नाव पार कराई सतगुरु दे दीदार करदियां करदियां। कहंदे जद पार होए ने गुरु गोबिंद सिंह साहब सतगुरु जी ने कुछ भेटा देनी चाही, ते हाथ जोड़ के कहंदा सतगुरु ए भेटा मैनू नहीं चाहीदी। कहंदे तू भी मला है ते मैं भी मला हां, ते नाल जेड़े सिंह सन ओ थोड़ा बीरस च आए, कह की रहे हैं गुरु नू मला कह रहे हैं। कहंदे सतगुरु मैं ते ए छोटा जा दरिया ए तराण वाला हां, तारण वाला हां, पार उतारण वाला हां, ओ भी आपने आप कृपा कीती आए हो, ਪਰ ਤੁਸੀਂ ਵੀ ਇੱਕ ਵੱਡੇ ਮਲਾਹ ਹੋ ਜੋ ਇਸ ਭਵ ਸਾਗਰ ਤੋਂ ਤਾਰਨ ਵਾਲੇ ਹੋ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਜੇ ਭੇਟਾ ਹੀ ਦੇਣੀ ਆ ਨਾ ਤੇ ਇੱਕ ਕਿਰਪਾ ਕਰ ਦਿਓ ਕਿ ਸਾਦਾ ਮਲਾਹ ਨੂੰ ਵੀ ਤਾਰ ਦਿਓ, ਇਹਦੀ ਜੋ ਬੇੜੀ ਡੁੱਬ ਰਹੀ ਹੈ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਣ ਲੱਗਾ ਮਤ ਜਾਏ। ਇਹ ਤੇ ਹਵਾ ਦਾ ਇੱਕ ਝੋਂਕਾ ਆਇਆ ਤੇ ਡੁੱਬ ਜਾਣੀ ਹੈ, ਤੇ ਤੁਸੀਂ ਤਾਰੋਗੇ ਤੇ ਤਰ ਜਾਵੇਗੀ। ਅਦੀਬ ਨੇ ਬਹੁਤ ਕਮਾਲ ਦਾ ਲਿਖਿਆ ਹੈ, ਹੰਸੋ ਨਾ ਅਹਿਲੇ ਸਾਹਿਲ ਅਹਿਲੇ ਤੂਫਾਂ ਪੇ, ਕਭੀ ਐਸਾ ਵੀ ਹੋਤਾ ਹੈ ਕਿਨਾਰੇ ਡੂਬ ਜਾਤੇ ਹੈ, ਹਿਫਾਜ਼ਤ ਜਿਸ ਸਫ਼ੀ ਨੇ ਕੀ ਉਸੇ ਮਨਜ਼ੂਰ ਹੋਤੀ ਹੈ, ਉਸੇ ਸਾਹਿਲ ਪੇ ਖੁਦ ਤੂਫਾਂ ਆ ਕੇ ਛੋੜ ਜਾਤੇ ਹੈ, ਉਸੇ ਸਾਹਿਲ ਪੇ ਖੁਦ ਤੂਫਾਂ ਆ ਕੇ ਛੋੜ ਜਾਤੇ ਹੈ। ਆਪਾਂ ਪੰਜਾਬ ਪੰਜ ਆਬ ਪੰਜ ਦਰਿਆਵਾਂ ਦੇ ਇਸ ਨਗਰ ਦੇਸ਼ ਚ ਵੱਸਦੇ ਆ। ਦੇਸ਼ ਤੇ ਬੜਾ ਵੱਡਾ ਸੀ, ਦਿੱਲੀ ਤੱਕ ਹੁੰਦਾ ਸੀ ਸਾਡਾ ਪੰਜਾਬ, ਪਰ ਜਦ ਦਰਿਆ ਤੁਰਦੇ ਨੇ ਹੜ ਆਉਂਦੇ ਨੇ ਨਾ ਤੇ ਕਈ ਵਾਰੀ ਕੱਚੇ ਕਿਨਾਰਿਆਂ ਨੂੰ ਕੱਟਦੇ ਨੇ, ਹੋ ਸਕਦਾ ਤੁਸੀਂ ਵੇਖਿਆ ਹੋਵੇ ਬਚਪਨ ਚ, ਅਸੀਂ ਵੇਖਦੇ ਰਹੇ ਆ। ਤੇ ਉਹ ਹੜ ਜਿਹੜਾ ਆਇਆ ਹੁੰਦਾ ਕਈ ਵਾਰੀ ਪਿਛਲੇ ਪਿੰਡਾਂ ਤੋਂ ਕਈ ਵਸਤੂਆਂ ਰੋੜ ਕੇ ਲੈ ਆਉਂਦਾ, ਢੋਰ ਡੰਗਰ ਵੀ ਰੁੜਦੇ ਆ ਰਹੇ ਹੁੰਦੇ ਨੇ, ਕਈ ਚੀਜ਼ਾਂ ਰੁੜਦੀਆਂ ਆ ਰਹੀਆਂ ਹੁੰਦੀਆਂ ਨੇ, ਬੰਦੇ ਤੱਕ ਵੀ ਕਈ ਵਾਰੀ ਹੱਥ ਪੈਰ ਮਾਰ ਰਹੇ ਹੁੰਦੇ ਨੇ ਆਪਣੇ ਆਪ ਨੂੰ ਬਚਾਉਣ ਨੂੰ। ਤੇ ਕਹਿੰਦੇ ਕੋਈ ਨਾਦਾਨ ਬੰਦਾ ਕਿਨਾਰੇ ਤੇ ਖੜਾ ਹੱਸ ਰਿਹਾ ਹੁੰਦਾ, ਵੇਖੋ ਵੇਖੋ ਕਿਸ ਤਰ੍ਹਾਂ ਡੁੱਬ ਰਿਹਾ, ਕਹਿੰਦੇ ਡੁੱਬਣ ਵਾਲੇ ਤੇ ਨਾ ਹੱਸ। ਕਈ ਵਾਰੀ ਇਉਂ ਵੀ ਹੁੰਦਾ ਏ ਕਿ ਉਹ ਦਰਿਆ ਕੱਚੇ ਕਿਨਾਰਿਆਂ ਦੀ ਮਿੱਟੀ ਥੱਲਿਓਂ ਕੱਟ ਦਿੰਦੇ ਨੇ, ਤੇ ਜਿਹੜਾ ਬਾਹਰ ਖੜਾ ਅੰਦਰ ਡਿੱਗ ਪੈਂਦਾ, ਤੇ ਜਿਹੜਾ ਅੰਦਰ ਡੁੱਬ ਰਿਹਾ ਉਹ ਹੜ ਹੀ ਤੂਫਾਨ ਹੀ ਉਹਨੂੰ ਕਿਨਾਰੇ ਤੇ ਸੁੱਟ ਦਿੰਦਾ ਹੈ, ਜੇ ਕਿਤੇ ਉਤਾਰਨ ਤੇ ਆਵੇ ਜੀ।
ਆਪੇ ਸਾਗਰ ਬੋਹੇ ਥਾ ਪਿਆਰਾ, ਗੁਰ ਖੇਵਟ ਆਪ ਚਲਾਹੋ।
ਆਪੇ ਹੀ ਉਹ ਸਾਗਰ ਹੈ, ਆਪੇ ਹੀ ਉਹ ਖੇਵਟ ਹੈ, ਮਲਾਹ ਹੈ, ਤੇ ਆਪ ਹੀ ਸਭ ਕੁਝ ਖੇਡ ਰਚਾ ਕੇ ਤੇ ਉਤਾਰ ਦਿੰਦਾ ਹੈ ਜੀ।
ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤ ਸਾਹੋ।
ਉਹ ਇਉਂ ਜਾਣੋ ਜੇ ਕਿਸੇ ਨੂੰ ਪਾਰ ਲੰਘਾ ਰਿਹਾ ਹੈ ਤੇ ਉਹ ਆਪ ਹੀ ਚੜ ਕੇ ਲੰਘ ਰਿਹਾ ਹੈ। ਜਿੱਥੋਂ ਆਪਾਂ ਨੇ ਗੱਲ ਆਰੰਭ ਕੀਤੀ ਸੀ ਕਿ ਉਹ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ, ਵੇਖਣ ਵਾਲੀ ਅੱਖ ਮਿਲੇ ਨਾ, ਤੇ ਜਿਹੜਾ ਉਸ ਬੇੜੀ ਤੇ ਚੜ ਕੇ ਲੰਘ ਰਿਹਾ ਹੈ ਨਾ, ਕਹਿੰਦੇ ਉਹ ਵੀ ਆਪ ਹੀ ਪਰਮਾਤਮਾ ਵਾਹਿਗੁਰੂ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਗੱਲ ਕਹੀ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸਤ, ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਕਹਿੰਦੇ ਤੇਰੇ ਕੋਲ ਵੇਖਣ ਵਾਲੀ ਅੱਖ ਹੋਵੇ, ਤੂੰ ਸਭ ਵਿੱਚੋਂ ਉਸ ਪਿਆਰੇ ਨੂੰ ਵੇਖ ਸਕਦਾ ਹੈ, ਤੇਰੇ ਦਿਲ ਵਿੱਚ ਤਾਂਗ ਹੋਵੇ ਉਹਨੂੰ ਵੇਖਣ ਦੀ, ਤੂੰ ਹਰ ਇੱਕ ਵਿੱਚੋਂ ਵੇਖ ਸਕਦਾ ਹੈ, ਮਾਂ ਬਾਪ ਵਿੱਚੋਂ ਪਰਮਾਤਮਾ ਵੇਖਿਆ ਜਾ ਸਕਦਾ ਹੈ, ਬੱਚਿਆਂ ਵਿੱਚੋਂ ਪਰਮਾਤਮਾ ਵੇਖਿਆ ਜਾ ਸਕਦਾ ਹੈ, ਤੂੰ ਪਤਨੀ ਵਿੱਚੋਂ ਵੇਖ ਸਕਦਾ, ਤੂੰ ਪਤੀ ਵਿੱਚੋਂ ਵੇਖ ਸਕਦਾ ਹੈ। ਜਦ ਵੀ ਕੋਈ ਸਾਹਮਣੇ ਆਵੇ, ਜੇ ਪਤਨੀ ਆ ਗਈ, ਮਾਲਕ ਵਾਹਿਗੁਰੂ ਤੇਰਾ ਕੋਟਾਂਤ ਕੋਟ ਸ਼ੁਕਰ ਹੈ ਕਿ ਇਹਨੇ ਘਰ ਨੂੰ ਵਸਾਇਆ ਹੋਇਆ ਏ, ਇੱਜ਼ਤ ਨੂੰ ਸੰਭਾਲਿਆ ਹੋਇਆ ਏ। ਪਤੀ ਸਾਹਮਣੇ ਆਵੇ, ਪਤਨੀ ਨਿਸ਼ਾਨੀ ਬਣਾ ਲਵੇ ਕਿ ਮੇਰੇ ਸਿਰ ਦਾ ਸਾਈ ਮੇਰੇ ਸਿਰ ਉੱਤੇ ਹੈ, ਕਿਸੇ ਦੀ ਜੁਰਤ ਨਹੀਂ ਕਿ ਮਾੜੀ ਨਿਗਾਹ ਨਾਲ ਵੇਖ ਸਕੇ। ਮਾਂ ਬਾਪ ਹਨ ਤੇ ਮਾਂ ਬਾਪ ਵਿੱਚੋਂ ਪਰਮਾਤਮਾ ਵਾਹਿਗੁਰੂ ਨੂੰ ਵੇਖੋ, ਤੇ ਫਿਰ ਮਾਂ ਬਾਪ ਦਾ ਸਤਿਕਾਰ ਬਹੁਤ ਉੱਚਾ ਵੱਧ ਜਾਵੇਗਾ। ਦਾਸ ਅਕਸਰ ਬੇਨਤੀ ਕਰਦਾ ਹੁੰਦਾ ਏ ਕਿ ਜਦ ਵੀ ਘਰਾਂ ਵਿੱਚ ਕੰਮਾਂ ਕਾਰਾਂ ਤੋਂ ਆਓ, ਆਪਣੀ ਜੌਬ ਨੌਕਰੀ ਕਰ ਰਹੇ ਹੋ, ਵਪਾਰ ਕਰ ਰਹੇ ਹੋ, ਜਾਂ ਖੇਤਾਂ ਵਿੱਚੋਂ ਆਏ ਹੋ, ਸਭ ਤੋਂ ਪਹਿਲਾਂ ਬੰਦਾ ਪਤਾ ਕੀ ਕਰਦਾ ਹੈ, ਘਰ ਦੇ ਚ ਪੋਤਰੀ ਹੋਵੇ ਜਾਂ ਬੱਚਾ ਹੋਵੇ ਛੋਟਾ, ਉਹ ਬੱਚਿਆਂ ਵੱਲ ਦੌੜਦਾ ਜਾਂ ਪਤਨੀ ਵੱਲ ਦੌੜੇਗਾ। ਸਭ ਤੋਂ ਪਹਿਲਾਂ ਵੇਖੋ ਮਾਂ ਬਾਪ ਕਿੱਥੇ ਬੈਠੇ ਨੇ, ਸਭ ਤੋਂ ਪਹਿਲਾਂ ਸ਼ਾਮਾਂ ਵੇਲੇ ਨਾ ਮਾਂ ਬਾਪ ਵੱਲ ਜਾਓ, ਭਾਵੇਂ ਇੱਕ ਮਿੰਟ ਦੋ ਮਿੰਟ ਲਈ ਸਹੀ, ਉਧਰ ਜਾਓ, ਪਹਿਲਾਂ ਹਾਲ ਚਾਲ ਪੁੱਛੋ ਮਾਂ ਬਾਪ ਦਾ, ਹੱਥ ਫੜ ਕੇ ਜਾਂ ਪਿਆਰ ਦਿਓ ਜੱਫੀ ਪਾ ਕੇ, ਕਿਉਂਕਿ ਬਚਪਨ ਵਿੱਚ ਕਿੰਨਾ ਕੁ ਉਹਨਾਂ ਨੇ ਦਿੱਤਾ ਏ, ਤੇ ਤੁਸੀਂ ਬੀਜ ਪਾਓਗੇ। ਤੁਹਾਡੇ ਬੱਚੇ ਵੇਖ ਰਹੇ ਹੋਣਗੇ ਕਿ ਸਾਡਾ ਪਾਪਾ ਕਿਸ ਤਰ੍ਹਾਂ ਆਪਣੇ ਮਾਂ ਬਾਪ ਨੂੰ ਸੰਭਾਲ ਰਿਹਾ ਹੈ। ਉਹ ਬੱਚੇ ਸਿੱਖਣਗੇ ਫਿਰ ਤੁਹਾਨੂੰ ਸੰਭਾਲਣਗੇ। ਇੱਕ ਗੱਲ ਯਾਦ ਰੱਖਣਾ, ਇੱਕ ਤੇ ਦੁਨਿਆਵੀ ਮਾਂ ਬਾਪ ਹੁੰਦੇ ਨੇ, ਇੱਕ ਹੁੰਦੇ ਨੇ ਵੱਡੇ ਮਾਂ ਬਾਪ। ਜੋ ਇਹ 350 ਸਾਲਾਂ ਸ਼ਹੀਦੀ ਸ਼ਤਾਬਦੀ ਵਾਲਾ ਜੋ ਸਮਾਂ ਹੈ ਨਾ, ਜੋ ਵੱਡਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ, ਜੋ 21 ਨਵੰਬਰ ਤੋਂ ਲੈ ਕੇ 23 ਨਵੰਬਰ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, 23 ਤੋਂ 29 ਨਵੰਬਰ 225 ਇਹ ਜੋ ਚੱਲ ਰਿਹਾ ਸਾਲ, ਇਹਦੇ ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ 23 ਤੋਂ 29 ਨਵੰਬਰ ਤੇ 21 ਤੋਂ 23 ਨਵੰਬਰ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅੰਮ੍ਰਿਤ ਦੀ ਦਾਤ ਦਿੱਤੀ ਜਾ ਰਹੀ ਹੈ। ਹੁਣ ਅੰਮ੍ਰਿਤ ਦੀ ਦਾਤ ਕਹਿੰਦੇ ਛਕੋ ਤੇ ਟੀਚਾ ਰੱਖਿਆ 5000 ਪ੍ਰਾਣੀ ਹਰ ਇੱਕ ਜਗ੍ਹਾ ਹਰ ਤਖ਼ਤ ਤੇ ਅੰਮ੍ਰਿਤ ਛਕਣ, ਇਹਨਾਂ ਤਿੰਨਾਂ ਤਖ਼ਤਾਂ ਤੇ। ਤੇ 5000 ਤੋਂ ਤੁਸੀਂ ਵੱਧ ਕੇ ਦਿਖਾਓ, ਅੰਮ੍ਰਿਤ ਛਕੋ। ਅੰਮ੍ਰਿਤ ਛਕਣ ਨਾਲ ਕੀ ਮਿਲਦਾ ਹੈ? ਕੇਵਲ ਅੰਮ੍ਰਿਤ ਛਕ ਲਿਆ? ਨਹੀਂ। ਗੱਲ ਯਾਦ ਰੱਖਿਓ, ਦੁਨੀਆਂ ਦਾ ਕੋਈ ਵੀ ਰਿਸ਼ਤਾ ਸਾਡੀ ਮਰਜ਼ੀ ਦਾ ਨਹੀਂ ਹੈ। ਸਾਨੂੰ ਪੁੱਛ ਕੇ ਮਾਲਕ ਵਾਹਿਗੁਰੂ ਰਿਸ਼ਤਾ ਨਹੀਂ ਬਣਾਉਂਦਾ, ਪੁੱਛ ਕੇ ਜਨਮ ਨਹੀਂ ਦਿੰਦਾ। ਜੇ ਪੁੱਛ ਕੇ ਜਨਮ ਦਿੰਦਾ ਤੇ ਹੋ ਸਕਦਾ ਹੈ ਕਿ ਪ੍ਰਹਲਾਦ ਭਗਤ ਹਰਨਾਖਸ਼ ਵਰਗਾ ਪਿਤਾ ਕਦੀ ਨਾ ਮੰਗਦਾ। ਜੇ ਪੁੱਛ ਕੇ ਜਨਮ ਦਿੰਦਾ ਕਿਹੋ ਜਿਹਾ ਪੁੱਤਰ ਚਾਹੀਦਾ, ਹੋ ਸਕਦਾ ਸ਼ਾਹਜਹਾਨ ਬਾਦਸ਼ਾਹ ਔਰੰਗਜ਼ੇਬ ਵਰਗਾ ਪੁੱਤਰ ਕਦੀ ਨਾ ਮੰਗਦਾ ਜੋ ਪਾਣੀ ਤੋਂ ਤਰਸਾ ਕੇ ਮਾਰ ਦਿੰਦਾ ਹੈ। ਸਾਨੂੰ ਪੁੱਛਦਾ ਥੋੜੀ ਵਾਹਿਗੁਰੂ। ਜਿੱਥੇ ਮਾਂ ਨੂੰ ਜਨਮ ਦਿੱਤਾ ਆਪੇ ਨਾਨਾ ਨਾਨੀ ਹੋ ਗਏ, ਜਿੱਥੇ ਪਿਤਾ ਨੂੰ ਜਨਮ ਦਿੱਤਾ ਆਪੇ ਦਾਦਾ ਦਾਦੀ ਹੋ ਗਏ। ਜੇ ਉਹ ਪੁੱਛਦਾ ਤੇ ਹਰ ਕੋਈ ਰਾਜੇ ਮਹਾਰਾਜੇ ਦਾ ਘਰ ਮੰਗਦਾ, ਜਾਂ ਹੋ ਸਕਦਾ ਮੇਰੇ ਵਰਗਾ ਕੋਈ ਹੁੰਦਾ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਚ ਜਨਮ ਦਿਓ, ਉਸ ਕੋਲੇ ਚ ਜਨਮ ਲਿਆ। ਪਰ ਸਾਨੂੰ ਪੁੱਛਿਆ ਥੋੜਾ। ਕਿਸੇ ਵੀ ਖਾਨਦਾਨ ਦਾ ਹਿੱਸਾ ਸੀ ਆਪਣੀ ਮਰਜ਼ੀ ਨਾਲ ਨਹੀਂ ਬਣ ਸਕਦੇ। ਗੋਦ ਵੀ ਲੈਣਾ ਹੋਵੇ ਬੱਚੇ ਨੂੰ, ਮਾਂ ਬਾਪ ਆਪਣੀ ਮਰਜ਼ੀ ਨਾਲ ਲੈਂਦੇ ਨੇ। ਪਰ ਦੁਨੀਆਂ ਦਾ ਇੱਕ ਸਭ ਤੋਂ ਮਹਾਨ ਖਾਨਦਾਨ, ਜਿਸ ਖਾਨਦਾਨ ਚ ਸੱਤ ਗੁਰੂ, ਚਾਰ ਸਾਹਿਬਜ਼ਾਦੇ ਤੇ ਮਾਤਾ ਗੰਗਾ ਬੀਬੀ ਭਾਨੀ ਤੋਂ ਲੈ ਕੇ ਮਾਤਾ ਗੁਜਰ ਕੌਰ ਸਾਹਿਬ ਕੌਰ, ਵਕਤ ਨਹੀਂ ਹੈ ਕਿ ਖਾਨਦਾਨ ਬਾਰੇ ਪੂਰਾ ਦੱਸਾਂ। ਦੁਨੀਆਂ ਦਾ ਸਭ ਤੋਂ ਮਹਾਨ ਖਾਨਦਾਨ, ਉਸ ਖਾਨਦਾਨ ਦਾ ਹਿੱਸਾ ਤੁਸੀਂ ਕਦ ਬਣਦੇ ਹੋ? ਜਦ ਅੰਮ੍ਰਿਤ ਛਕਦੇ ਹੋ। ਉਦੋਂ ਕਿਹਾ ਜਾਂਦਾ ਅੱਜ ਦਿਨ ਤੋਂ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ, ਤੇਰੀ ਮਾਤਾ ਸਾਹਿਬ ਕੌਰ। ਇਸ ਕਰਕੇ ਅੰਮ੍ਰਿਤ ਛਕਣਾ ਅਤ ਜ਼ਰੂਰੀ ਹੈ। ਇਹ ਨਹੀਂ ਕਿ ਅੰਮ੍ਰਿਤਧਾਰੀਆਂ ਤੋਂ ਭੁੱਲਾਂ ਨਹੀਂ ਹੁੰਦੀਆਂ। ਆਪਾਂ ਗੱਲ ਕਰਦੇ ਹਾਂ ਹੁਕਮਨਾਮਾ ਤੋਂ।
ਆਪੇ ਆਪ ਦਿਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹੋ।
ਕਹਿੰਦੇ ਉਹ ਆਪ ਹੀ ਸਭ ਕੁਝ ਕਰਨ ਵਾਲਾ ਤੇ ਦਿਆਲੂ ਹੈ, ਜਨ ਨਾਨਕ ਬਖਸ਼ ਮਿਲਾਵੋ। ਦਾਸ ਨਾਨਕ ਇਹ ਅਰਦਾਸ ਕਰਦਾ ਏ ਕਿ ਮਾਲਕ ਵਾਹਿਗੁਰੂ ਬਖਸ਼ਿਸ਼ ਕਰਕੇ ਤੂੰ ਮਿਲਾ ਦੇ। ਹੁਣ ਮਿਲਾਉਣਾ ਕੀ ਹੈ? ਇੱਕ ਕਿਸੇ ਖਾਨਦਾਨ ਦੇ ਵਿੱਚ ਕਹਿੰਦੇ ਇੱਕ ਭਗਤ ਹੋ ਜਾਵੇ ਜਾਂ ਇੱਕ ਗੁਰੂ ਸੰਤ ਹੋ ਜਾਵੇ ਪੂਰਨ ਕੋਈ ਨਾ, ਤੇ ਕੁਲਾਂ ਦੀਆਂ ਕੁਲਾਂ ਤਰ ਜਾਂਦੀਆਂ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ। ਤੇ ਜੇ ਕਿਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਾਨਦਾਨ ਦਾ ਹਿੱਸਾ ਬਣ ਜਾਈਏ ਜਿਸ ਚ ਸੱਤ ਗੁਰੂ ਨੇ, ਤੇ ਸੋਚੋ ਕਿ ਅਸੀਂ ਨਹੀਂ ਤਰ ਜਾਵਾਂਗੇ? ਜਿਸ ਪਾਪੀ ਕੋ ਮਿਲੈ ਨਾ ਢੋਈ ਸ਼ਰਨ ਆਵੈ ਤਾਂ ਨਿਰਮਲ ਹੋਈ, ਉਹ ਨਿਰਮਲ ਕਰ ਸਕਦਾ ਹੈ। ਦੇਖੋ ਔਰੰਗਜ਼ੇਬ ਦੇ ਭਾਗਾਂ ਚ ਨਹੀਂ ਸੀ ਇਹ। ਔਰੰਗਜ਼ੇਬ ਜ਼ੁਲਮ ਕਰ ਰਿਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਜ਼ੁਲਮ ਰੋਕ ਰਹੇ ਨੇ। ਐਜੇ ਹੈਡਗੰਥੀ ਗੁਰਦੁਆਰਾ ਸੀਸਗੰਜ ਸਾਹਿਬ, ਇੱਕ ਬੇਨਤੀ ਕਰਦਿਆਂ ਆਪ ਜੀ ਨੂੰ ਕਿ ਸ਼ਹੀਦੀ ਵਾਲੇ ਦਿਨ ਤੋਂ ਜ਼ਰੂਰ ਪੁੱਜੋ। ਪਰ ਔਰੰਗਜ਼ੇਬ ਕਹਿੰਦਾ ਸੀ ਸੀਸ ਉਤਾਰ ਦਿਆਂਗਾ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੇਰੀ ਜ਼ਰੂਰਤ ਨਹੀਂ ਤੂੰ ਸੀਸ ਉਤਾਰ ਸਕੇ, ਸੀਸ ਤੇ ਆਪ ਅਸੀਂ ਹਿੰਦੂ ਧਰਮ ਦੀ ਰੱਖਿਆ ਲਈ ਦੇਣ ਆਏ ਹਾਂ। ਜੇ ਵਾਹਿਗੁਰੂ ਨੂੰ ਪਾਇਆ ਤੇ ਸੀਸ ਉਤਰੇਗਾ ਨਹੀਂ, ਰਹਿੰਦੀ ਦੁਨੀਆਂ ਤੱਕ ਸੀਸ ਕਾਇਮ ਹੋ ਜਾਵੇਗਾ। ਸੀਸ 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 ਉਤਰਿਆ ਕਿੱਥੇ? ਸੀਸ ਤੇ ਰਹਿੰਦੀ ਦੁਨੀਆ ਤੱਕ ਕਾਇਮ ਹੋ ਗਿਆ ਹੈ। ਲੱਖਾਂ ਸੀਸ ਸਿਜਦਾ ਕਰਕੇ ਨਿਕਲ ਰਹੇ ਨੇ। ਇੱਕ ਬੇਨਤੀ ਕਰਦਿਆਂ, ਜਦ ਤੱਕ ਐਜੇ ਹੈਡ ਗੰਥੀ ਸੀਸ ਗੰਜ ਸਾਹਿਬ ਸੇਵਾ ਨਹੀਂ ਸੀ ਸੰਭਾਲੀ, ਪਹਿਲਾਂ ਬੰਗਲਾ ਸਾਹਿਬ ਸੀ, ਉਦੋਂ ਤੱਕ ਦਾਸ ਵੀ ਆਮ ਅਰਥ ਕਰਦਾ ਹੁੰਦਾ ਸੀ ਕਿ ਸੀਸ ਗੰਜ ਦੇ ਅਰਥ ਜਿਸ ਤਰ੍ਹਾਂ ਆਪਾਂ ਸਾਰੀ ਸੋਚ ਲੈਂਦੇ ਹਾਂ, ਸੀਸ ਉਤਰਿਆ ਤੇ ਨਾਮ ਸੀਸ ਗੰਜ। ਪਰ ਜਦ ਸ਼ਹੀਦੀ ਅਸਥਾਨ ਤੇ ਬੈਠਾ, ਇੱਕ ਦਿਨ ਆਪ ਹੀ ਵੈਰਾਗ ਆਇਆ, ਸੋਚਿਆ ਸੀਸ ਗੰਜ ਦੇ ਅਰਥ ਕੀ ਨੇ। ਉਦੋਂ ਸਮਝ ਆਇਆ ਕਾਰੂ ਬਾਦਸ਼ਾਹ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਜਦ ਗਏ ਸੀ, ਉਹਨੇ 40 ਗੰਜ ਦੌਲਤ ਇਕੱਠੀ ਕੀਤੀ ਸੀ। 40 ਗੰਜ ਦਾ ਮਤਲਬ 40 ਖਜ਼ਾਨੇ। ਉਦੋਂ ਸਮਝ ਆਇਆ ਕਿ ਗੰਜ ਦਾ ਅਰਥ ਖਜ਼ਾਨਾ, ਸੀਸ ਗੰਜ ਸੀਸ ਦਾ ਖਜ਼ਾਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਔਰੰਗਜ਼ੇਬ ਤੂੰ ਸੀਸ ਉਤਾਰ ਦੇਣਾ ਚਾਹੁੰਦਾ ਹੈ? ਨਹੀਂ, ਸੀਸ ਅਸੀਂ ਆਪ ਦੇ ਕੇ ਸੀਸ ਦਾ ਖਜ਼ਾਨਾ ਭਰ ਚੱਲੇ ਹਾਂ। ਜਦ ਵੀ ਦੇਸ਼ ਕੌਮ ਤੇ ਕੋਈ ਔਂਕੜ ਆਵੇਗੀ, ਮਰਜੀਵੜੇ ਸਿਰਾਂ ਉੱਤੇ ਖਫਣ ਬੰਨ ਕੇ ਸੀਸ ਦੇਣ ਲਈ ਤਿਆਰ ਬਰ ਤਿਆਰ ਰਹਿਣਗੇ, ਪਰ ਇਹ ਸੀਸ ਦਾ ਖਜ਼ਾਨਾ ਕਦੀ ਮੁੱਕੇਗਾ ਨਹੀਂ। ਉਹ ਹੈ ਉਹ ਸੀਸ ਗੰਜ ਜੋ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜ਼ਰੂਰ ਅੰਮ੍ਰਿਤ ਦੀ ਦਾਤ ਲਓ ਤੇ ਛਕੋ। ਆਓ ਆਪਾਂ ਅਖੀਰਲੀ ਪੰਕਤੀ ਰਲ ਕੇ ਪੜ੍ਹਦੇ ਹਾਂ ਜੀ।
ਆਪੇ ਸਾਗਰ ਬੋਹੇ ਥਾ ਪਿਆਰਾ, ਗੁਰ ਖੇਵਟ ਆਪ ਚਲਾਹੋ, ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤ ਸਾਹੂ, ਆਪੇ ਆਪ ਦਿਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।